SBS Radio.
ਹਾਜ਼ਰੀਨ, ਜਿਵੇਂ ਕਿ ਤੁਸੀਂ ਜਾਣਦੇ ਹੋ, ਭਾਰਤ ਵਿੱਚ ਅੱਜ ਕੱਲ੍ਹ ਚੋਣਾਂ ਦਾ ਮਾਹੌਲ ਗਰਮਾਇਆ ਹੋਇਆ ਹੈ। ਲੋਕ ਸਭਾ ਦੀਆਂ ਚੋਣਾਂ ਵਾਸਤੇ ਅੱਜ ਕੱਲ੍ਹ ਉੱਥੇ ਵੋਟਿੰਗ ਚੱਲ ਰਹੀ ਹੈ। ਚਾਰ ਚਰਨ ਜਿਹੜੇ ਨੇ ਉਹ ਮੁਕੰਮਲ ਹੋ ਚੁੱਕੇ ਨੇ। ਦੋਸਤੋ, ਤੁਹਾਡੀ ਮੁਲਾਕਾਤ ਅਸੀਂ ਚੋਣਾਂ ਦੇ ਮਾਹੌਲ ਨਾਲ ਹੀ ਸੰਬੰਧਿਤ ਇੱਕ ਸ਼ਖਸ ਨਾਲ ਕਰਵਾਉਣ ਜਾ ਰਹੇ ਹਾਂ, ਪੰਜਾਬ ਦੇ ਲੁਧਿਆਣਾ ਸ਼ਹਿਰ ਤੋਂ, ਬਾਬਾ ਜੀ ਬਰਗਰ ਵਾਲੇ। ਆਖਿਰ ਚੋਣਾਂ ਦੇ ਮੈਦਾਨ 'ਚ, ਉਹ ਵੀ ਲੋਕ ਸਭਾ ਦੀਆਂ ਚੋਣਾਂ ਦੇ ਮੈਦਾਨ 'ਚ, ਕਿਹੜੇ ਬਾਬਾ ਜੀ ਨੇ ਜਿਹੜੇ ਬਰਗਰ ਲੈ ਕੇ ਉਤਰੇ ਨੇ? ਸੋ ਦੋਸਤੋ, ਰਵਿੰਦਰਪਾਲ ਸਿੰਘ ਜੀ ਨਾਲ ਅਸੀਂ ਰਾਬਤਾ ਕਰ ਰਹੇ ਹਾਂ ਟੈਲੀਫੋਨ ਦੇ ਜ਼ਰੀਏ। ਐਸ ਬੀ ਐਸ ਪੰਜਾਬੀ ਨੂੰ ਆਪਣਾ ਵਕਤ ਦੇਣ ਵਾਸਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ, ਰਵਿੰਦਰਪਾਲ ਜੀ।
ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ ਰਵਿੰਦਰਪਾਲ ਜੀ, ਤੁਸੀਂ ਆਪਣਾ ਤਾਰੁਫ ਆਪ ਹੀ ਕਰਾਓ, ਸੁਣਨ ਵਾਲਿਆਂ ਨੂੰ ਦੱਸੋ ਕਿ ਤੁਹਾਡਾ ਪਿਛੋਕੜ ਕੀ ਹੈ ਤੇ ਤੁਹਾਡੇ ਭਵਿੱਖ ਦੇ ਸੁਪਨੇ ਕੀ ਨੇ?
ਮੇਰਾ ਪਿਛੋਕੜ ਜੀ, ਮੇਰੇ ਪਿਤਾ ਜੀ ਜਥੇਦਾਰ ਵਰਿੰਦਰ ਸਿੰਘ ਸੀ, ਜਿਹੜੇ ਪਕੌੜਿਆਂ ਦਾ ਕੰਮ ਕਰਦੇ ਸੀ, ਉਹਨਾਂ ਨੂੰ ਸਾਰੇ ਪਕੌੜਿਆਂ ਵਾਲੇ ਕਹਿੰਦੇ ਸੀਗੇ। ਉਹਨਾਂ ਨੇ ਧਰਮਜੁੱਤ ਮੋਰਚਾ, ਪੰਜਾਬੀ ਸੂਬੇ ਦਾ ਮੋਰਚਾ, ਹੋਰ ਜਿੰਨੇ ਪੰਜਾਬ ਦੇ ਲਈ ਅਕਾਲੀਆਂ ਨੇ ਮੋਰਚੇ ਲਾਏ ਸੀ, ਉਹਨਾਂ ਵਿੱਚ ਉਹਨਾਂ ਨੇ ਜੇਲਾਂ ਕੱਟੀਆਂ, ਮੇਰੇ ਮਾਤਾ ਜੀ ਔਰ ਮੇਰੀਆਂ ਭੈਣਾਂ ਸਮੇਤ, ਤੇ ਮੇਰੀਆਂ ਸੱਤ ਸਿਸਟਰ ਨੇ, ਅਸੀਂ ਦੋ ਬ੍ਰਦਰ ਹਾਂ। ਤੇ ਕਾਫੀ ਮੇਰੇ ਪਿਤਾ ਜੀ ਨੇ, ਮੇਰੀ ਮਾਤਾ ਜੀ ਨੇ ਔਰ ਮੇਰੀ ਦੋ ਜਿਹੜੀਆਂ ਸਭ ਤੋਂ ਵੱਡੀਆਂ ਸਿਸਟਰ ਨੇ, ਉਹਨਾਂ ਨੇ ਕਾਫੀ ਜੇਲਾਂ ਕੱਟੀਆਂ ਨੇ। ਤੇ ਜਿਹੜੇ ਮੇਰੇ ਪਿਤਾ ਜੀ, ਉਹ ਜਥੇਦਾਰ ਗੁਰਚਰਨ ਸਿੰਘ ਟੋੜਾ ਰਾਹੀਂ ਇਸ ਰਾਜਨੀਤੀ ਦੇ ਵਿੱਚ ਉਤਰੇ ਸੀਗੇ। ਟਕਸਾਲੀ ਅਕਾਲੀ ਜਿਹੜੀ ਰਾਜਨੀਤੀ ਹੈ, ਪੁਰਾਣੇ ਸਮੇਂ ਤੋਂ ਉਹ ਅਕਾਲੀ ਦਲ ਨਾਲ ਜੁੜੇ ਹੋਏ ਹਨ, ਕਿਉਂਕਿ ਉਹਨਾਂ ਨੇ ਬਹੁਤ ਜ਼ਿਆਦਾ ਪੰਜਾਬ ਦੀ ਅਤੇ ਸਮਾਜ ਦੀ ਸੇਵਾ ਕੀਤੀ। ਅਤੇ ਇੱਕ ਟਾਈਮ ਇਹੋ ਜਿਹਾ ਆਇਆ, ਉਹਨਾਂ ਨੂੰ ਬਿਜਲੀ ਬੋਰਡ ਦੀ ਨੌਕਰੀ ਵੀ ਛੱਡਣੀ ਪੈ ਗਈ, ਉਹਨਾਂ ਨੇ ਬਿਜਲੀ ਬੋਰਡ ਦੀ ਨੌਕਰੀ ਛੱਡਤੀ, ਲੇਕਿਨ ਉਹਨਾਂ ਨੇ ਆਪਣਾ ਜਿਹੜਾ ਅਕੀਦਾ ਨਹੀਂ ਛੱਡਿਆ। ਉਹ ਪ੍ਰੇਰਣਾ ਲੈਂਦਾ ਹੋਇਆ ਮੈਂ ਰਾਜਨੀਤੀ ਦੇ ਵਿੱਚ ਉਤਰਿਆ ਵਾਂ, ਅਤੇ ਮੈਂ ਚਾਹੁੰਦਾ ਕਿ ਮੈਂ ਲੁਧਿਆਣੇ ਦੀ ਜਿਹੜੀ ਰਾਜਨੀਤੀ ਹੈ ਸਾਡੇ ਪੰਜਾਬ ਦੀ, ਇਹਨੂੰ ਸਾਫ਼ ਸੁਥਰੀ ਬਣਾਵਾਂ, ਕਿਉਂਕਿ ਜਿਹੜੀ ਰਾਜਨੀਤੀ ਹੈ ਇਹ ਸੇਵਾ ਦਾ ਕੰਮ ਸੀ, ਇਹ ਮਨੁੱਖਤਾ ਦਾ ਕੰਮ ਸੀ, ਇਸ ਨੂੰ ਚੋਰਾਂ ਦਾ ਕੰਮ, ਠੱਗਾਂ ਦਾ ਕੰਮ ਬਣਾ ਕੇ ਰੱਖ ਦਿੱਤਾ ਗਿਆ। ਤੇ ਬਹੁਤ ਲੋਕ ਮੇਰੇ ਤੇ ਇਤਰਾਜ਼ ਕਰਦੇ ਨੇ ਵੀ ਬਰਗਰ ਵਾਲੇ ਨੂੰ, ਤੈਨੂੰ ਆਪਣਾ ਕੰਮ ਕਰ, ਤੈਨੂੰ ਚੋਣਾਂ 'ਚ ਉਤਰਨ ਦੀ ਕੀ ਲੋੜ ਹੈ? ਲੇਕਿਨ ਮੈਂ ਉਹਨਾਂ ਲੋਕਾਂ ਨੂੰ ਇੱਕੋ ਹੀ ਜਵਾਬ ਦਿੰਦਾ ਕਿ ਇਹ ਜਿਹੜਾ ਕੰਮ ਹੈ ਇਹ ਸਾਧਾ ਦਾ ਕੰਮ ਹੈ, ਇਹ ਚੋਰਾਂ ਦਾ ਕੰਮ ਨਹੀਂ ਹੈ। ਇਸ ਕਰਕੇ ਤੇ ਮੈਂ ਦੁਬਾਰਾ ਸਾਧਾ ਦਾ ਕਬਜ਼ਾ ਕਰਵਾਉਣਾ ਚਾਹੁੰਦਾ ਕਿ ਸਾਧ ਬੰਦੇ, ਵਧੀਆ ਬੰਦੇ ਜਿਹੜੇ ਨੇਚਰ ਵਾਲੇ, ਉਹ ਰਾਜਨੀਤੀ ਦੇ ਵਿੱਚ ਆਉਣ, ਨੌਜਵਾਨ ਨਵੇਂ ਨਵੇਂ। ਚੋਣਾਂ ਹੋਣ ਜਾ ਰਹੀਆਂ ਨੇ, ਉਹਦੇ ਵਿੱਚ ਮੈਂ ਆਪਣੀ ਉਮੀਦਵਾਰ ਜਿਹੜੀ ਆ ਉਹ ਜਿਤਾਈ ਹੈ, ਤੇ ਮੈਨੂੰ ਬਹੁਤ ਵਧੀਆ ਹੁੰਗਾਰਾ ਮਿਲ ਰਿਹਾ, ਤੇ ਮੈਂ ਆਪਣੇ ਲੋਕਾਂ ਨੂੰ, ਸਾਰਿਆਂ ਨੂੰ, ਐਨਆਰਆਈ ਜਿਹੜੇ ਮੇਰੀ ਗੱਲਬਾਤ ਜਿਹੜੀ ਸੁਣ ਰਹੇ ਨੇ, ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਰਵਾਇਤੀ ਪਾਰਟੀਆਂ ਨੂੰ ਛੱਡਦੇ ਹੋਏ ਇਸ ਚੋਣ ਮੈਦਾਨ ਦੇ ਵਿੱਚ ਇੱਕ ਮਨੁੱਖਤਾ ਦਾ ਭਲਾ ਸੋਚਣ ਵਾਲੇ ਉਮੀਦਵਾਰ ਦਾ ਜਿਹੜਾ ਸਾਥ ਦਿਓ, ਤਾਂ ਜੋ ਇਹ ਜਿਹੜਾ ਮਨੁੱਖਤਾ ਦਾ ਕਾਰਜ ਹੈ ਇਹ ਨੇਪਰੇ ਚਾੜੇ ਜਾ ਸਕੇ।
ਹਾਜ਼ਰੀਨ, ਅਸੀਂ ਤੁਹਾਨੂੰ ਦੱਸ ਦਈਏ ਕਿ ਰਵਿੰਦਰਪਾਲ ਸਿੰਘ ਜੀ ਲੁਧਿਆਣੇ ਤੋਂ ਆਗਾਮੀ ਲੋਕ ਸਭਾ ਚੋਣਾਂ ਦੇ ਵਿੱਚ ਬਤੌਰ ਆਜ਼ਾਦ ਉਮੀਦਵਾਰ ਚੋਣ ਦੇ ਮੈਦਾਨ ਵਿੱਚ ਉਤਰੇ ਨੇ, ਅਤੇ ਇਹ ਰਵਿੰਦਰਪਾਲ ਸਿੰਘ ਘੱਟ ਅਤੇ ਬਾਬਾ ਜੀ ਬਰਗਰ ਵਾਲੇ ਦੇ ਨਾਂ ਤੋਂ ਜ਼ਿਆਦਾ ਜਾਣੇ ਜਾਂਦੇ ਨੇ। ਸੋ ਰਵਿੰਦਰਪਾਲ ਜੀ, ਸਾਨੂੰ ਦੱਸੋ ਕਿ ਤੁਸੀਂ ਬਾਬਾ ਜੀ ਬਰਗਰ ਵਾਲੇ ਕਿਵੇਂ ਬਣੇ, ਅਤੇ ਤੁਹਾਡਾ ਸੋਸ਼ਲ ਮੀਡੀਆ ਦੇ ਉੱਤੇ ਵੀ ਮੈਂ ਵੇਖਿਆ ਕਿ ਕਾਫ਼ੀ ਬੋਲਬਾਲਾ ਹੈਗਾ।
ਹਾਂਜੀ, ਮੇਰਾ ਜਿਹੜਾ ਸਰੂਪ ਹੈ ਜੀ, ਉਹ ਗੁਰਸਿੱਖੀ ਸਰੂਪ ਹੈ
ਜੀ।
ਜਦੋਂ ਕੋਈ ਮੇਰੇ ਕੋਲ ਬੰਦਾ ਬਰਗਰ ਖਾ ਕੇ ਜਾਂਦਾ ਨਾ, ਤੇ ਉਹਨੂੰ ਬਹੁਤ ਵਧੀਆ ਲੱਗਦਾ, ਮੇਰਾ ਟੇਸਟ ਆ, ਪਸੰਦ ਆਉਂਦਾ। ਤੇ ਜਾ ਕੇ ਆਪਣੇ ਕੋਈ ਕਿਸੇ ਪਿੰਡ ਤੋਂ ਆਉਂਦਾ, ਕੋਈ ਕਿਤੋਂ ਆਉਂਦਾ, ਤੇ ਜਾ ਕੇ ਦੱਸਦੇ ਆ ਵੀ ਫਲਾਣੇ ਸ਼ਹਿਰ 'ਚ ਫਲਾਣੀ ਜਗ੍ਹਾ 'ਤੇ ਬਾਬਾ ਜੀ ਖੜਦੇ ਨੇ, ਇੱਕ ਬਰਗਰ ਵੇਚਦੇ ਨੇ, ਕਿਉਂਕਿ ਬਾਣਾ ਪਾਇਆ ਗੁਰੂ ਦਾ, ਇਸ ਕਰਕੇ ਉਹ ਬਾਬਾ ਜੀ ਕਹਿ ਦਿੰਦੇ ਨੇ, ਤੇ ਬਾਬਾ ਜੀ ਕੋਲੋਂ ਜਾ ਕੇ ਬਰਗਰ ਖਾ ਕੇ ਆਓ। ਤੇ ਜਦੋਂ ਕੋਈ ਬੰਦਾ ਉਹਨਾਂ ਦੇ ਰੈਫਰੈਂਸ ਰਾਹੀਂ ਆਉਂਦਾ ਵਾ, ਤੇ ਉਹ ਆ ਕੇ ਪੁੱਛਦਾ ਕਿ ਬਾਬਾ ਜੀ ਬਰਗਰ ਵਾਲੇ ਤੁਸੀਂ ਹੋ? ਤੇ ਇਸ ਤਰੀਕੇ ਮੇਰਾ ਜਿਹੜਾ ਨਾਮ ਆ ਬਾਬਾ ਜੀ ਬਰਗਰ ਵਾਲੇ, ਜਿਹੜਾ ਇਹ ਲੋਕਾਂ ਨੇ, ਮੇਰੇ ਚਾਹੁਣ ਵਾਲਿਆਂ ਨੇ ਪਕਾ ਦਿੱਤਾ।
ਚੋਣਾਂ ਦੇ ਮੈਦਾਨ 'ਚ ਤਾਂ ਤੁਸੀਂ ਉਤਰ ਗਏ ਹੋ, ਲੇਕਿਨ ਤੁਹਾਨੂੰ ਪਤਾ ਹੈ ਕਿ ਇਹ ਬੜੀ ਵੱਡੀ ਖੇਡ ਹੈ। ਇਹ ਸਿਰਫ ਲੋਕ ਲੁਭਾਵਣ ਨੀਤੀਆਂ ਐਲਾਨ ਕਰਨ ਦੀ ਨਹੀਂ, ਬਲਕਿ ਪੈਸੇ ਦੀ ਵੀ ਬੜੀ ਵੱਡੀ ਖੇਡ ਹੈ, ਅਤੇ ਉਸ ਤੋਂ ਜ਼ਿਆਦਾ ਇਹ ਵੀ ਹੈ ਸੋਚਣ ਵਾਲੀ ਗੱਲ ਕਿ ਤੁਹਾਡਾ ਟਾਕਰਾ ਜਿਹੜਾ ਹੈ ਉਹ ਵੱਡੀਆਂ ਪਾਰਟੀਆਂ ਦੇ ਉਮੀਦਵਾਰ ਨੇ। ਕਾਂਗਰਸ ਦੇ ਰਵਨੀਤ ਸਿੰਘ ਬਿੱਟੂ ਨੇ, ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੇ ਮਹੇਸ਼ ਇੰਦਰ ਸਿੰਘ ਗਰੇਵਾਲ ਨੇ, ਅਤੇ ਆਮ ਆਦਮੀ ਪਾਰਟੀ ਦੇ ਵੀ ਤੇਜਪਾਲ ਸਿੰਘ ਨੇ, ਲੇਕਿਨ ਤੁਸੀਂ ਆਜ਼ਾਦ ਹੋ। ਇਹਨਾਂ ਸਾਰਿਆਂ ਦੇ ਸਾਹਮਣੇ ਤੁਸੀਂ ਕਿਵੇਂ ਪੂਰੇ ਉਤਰਨ ਦੇ ਬਾਰੇ ਉਮੀਦ ਲਾਈ ਹੈ?
ਬਿਲਕੁਲ ਜੀ, ਮੈਂ ਜਿਹੜਾ ਇਹ ਚੋਣਾਂ ਉਤਰਿਆ, ਇਹ ਪਰਮਾਤਮਾ ਦੇ ਤੇ ਲੋਕਾਂ ਦੇ ਭਰੋਸੇ ਉਤਰਿਆ ਜੀ। ਮੈਨੂੰ ਆਸ ਹੈ ਕਿ ਲੋਕਾਂ ਨੂੰ ਜਿਹੜੀਆਂ ਮੇਰੀਆਂ ਨੀਤੀਆਂ ਨੇ ਪਸੰਦ ਆਉਣਗੀਆਂ, ਕਿਉਂਕਿ ਲੁਧਿਆਣਾ ਜਿਹੜਾ ਆਬਾਦੀ ਪੱਖੋਂ ਬਹੁਤ ਹੀ ਜ਼ਿਆਦਾ ਆਬਾਦੀ ਵਾਲਾ ਸ਼ਹਿਰ ਹੈ, ਔਰ ਲੁਧਿਆਣੇ ਸ਼ਹਿਰ ਦੇ ਵਿੱਚ ਜਿਹੜੀ ਗਰੀਬ ਵਸੋਂ ਆ ਬਹੁਤ ਜ਼ਿਆਦਾ ਵਾ। ਇੱਥੇ ਜਿਹੜੀਆਂ ਦੋ ਚੀਜ਼ਾਂ ਲੋਕਾਂ ਦੇ ਮੁੱਖ ਲੋੜਾਂ ਨੇ, ਉਹ ਹੈਗੀ ਹੈਲਥ ਔਰ ਐਜੂਕੇਸ਼ਨ, ਦੋਨਾਂ ਦੇ ਉੱਤੇ ਮਾਫੀਆ ਦਾ ਕਬਜ਼ਾ ਹੈ। ਹੋਸਪਿਟਲ ਦੇ ਵਿੱਚ, ਸਰਕਾਰੀ ਹੋਸਪਿਟਲ ਵਿੱਚ ਮਰੀਜ਼ਾਂ ਦੀ ਪੁੱਛ ਗਿੱਛ ਨਹੀਂ ਹੁੰਦੀ, ਜਿਸ ਕਰਕੇ ਮਰੀਜ਼ਾਂ ਨੂੰ ਖੱਜਲ ਖੁਆਰ ਹੋਣਾ ਪੈਂਦਾ, ਕਈ ਵਾਰੀ ਮਰੀਜ਼ ਦਮ ਵੀ ਤੋੜ ਜਾਂਦੇ ਨੇ। ਤਾਂ ਇਸ ਕਰਕੇ ਅਗਰ ਮੈਂ ਲੋਕ ਜਿਹੜੇ ਮੈਨੂੰ ਜਿਤਾਉਂਦੇ ਨੇ, ਤਾਂ ਮੈਂ ਹੈਲਥ ਮਾਫੀਆ ਨੂੰ ਇੱਥੋਂ ਖਦੇੜਨ ਦੇ ਲਈ ਲੁਧਿਆਣਾ ਸ਼ਹਿਰ ਦੇ ਵਿੱਚ ਪੀ ਜੀ ਆਈ ਹੋਸਪਿਟਲ ਲੈ ਕੇ ਆਵਾਂਗਾ ਤਾਂ ਜੋ ਲੋਕਾਂ ਨੂੰ ਆਪਣਾ ਜਿਹੜਾ ਇਲਾਜ ਕਰਵਾਉਣ ਲਈ ਦੂਰ ਦੁਰਾਡੇ ਨਾ ਜਾਣਾ ਪਵੇ। ਇਸ ਤੋਂ ਇਲਾਵਾ ਜਿਹੜਾ ਐਜੂਕੇਸ਼ਨ ਦਾ ਜਿਹੜਾ ਮਸਲਾ ਜੀ, ਐਜੂਕੇਸ਼ਨ ਦੇ ਇੱਥੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹਨਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਬਹੁਤ ਕਬਜ਼ਾ ਕੀਤਾ, ਲੋਕਾਂ ਦੀ ਖੂਨ ਜਿਹੜੀ ਪਸੀਨੇ ਦੀ ਕਮਾਈ ਆ ਉਹ ਬਹੁਤ ਖਤਰਨਾਕ ਤਰੀਕੇ ਨਾਲ ਲੁੱਟੀ ਜਾ ਰਹੀ ਹੈ। ਕੋਈ ਕਦੇ ਬਿਲਡਿੰਗ ਫੰਡ, ਕਦੇ ਡੋਨੇਸ਼ਨ ਫੰਡ, ਇੰਨਾ ਕੁਝ ਦੇ ਕੇ ਵੀ ਲੋਕਾਂ ਨੂੰ ਮਸਾਂ ਹੀ ਆਪਣੇ ਬੱਚਿਆਂ ਨੂੰ ਪੜ੍ਹਾਉਣ ਲਈ ਉੱਥੇ ਸੀਟ ਮਿਲਦੀ ਹੈ। ਤਾਂ ਅਗਰ ਮੈਂ ਜਿੱਤਦਾ ਵਾਂ, ਲੋਕ ਮੈਨੂੰ ਇਹ ਜਿੱਤ ਜਿਹੜੀ ਮੇਰੀ ਝੋਲੀ 'ਚ ਪਾਉਂਦੇ ਨੇ, ਤਾਂ ਮੈਂ ਲੁਧਿਆਣੇ ਸ਼ਹਿਰ ਦੇ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਨੂੰ ਅਪਗ੍ਰੇਡ ਕਰਾਂਗਾ, ਉਹਨਾਂ ਸਕੂਲਾਂ ਦਾ ਮਿਆਰ ਇਹੋ ਜਿਹਾ ਉੱਚਾ ਔਰ ਵਧੀਆ ਕਰਾਂਗਾ ਕਿ ਲੋਕ ਆਪਣੇ ਬੱਚਿਆਂ ਨੂੰ ਬੜੇ ਮਾਣ ਦੇ ਨਾਲ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਉਣਗੇ। ਇਸ ਤੋਂ ਇਲਾਵਾ ਜੀ, ਮੈਂ ਪਿੰਡਾਂ ਦੇ ਵਿੱਚ ਕਿਸਾਨਾਂ ਨਾਲ ਸੰਬੰਧਿਤ ਮਸਲਿਆਂ ਨੂੰ, ਵਪਾਰੀਆਂ ਦੇ ਮਸਲਿਆਂ ਨੂੰ, ਮਜ਼ਦੂਰਾਂ, ਰੇਹੜੀ ਫੜੀ ਵਾਲਿਆਂ ਦੇ ਮਸਲਿਆਂ ਨੂੰ ਪਾਰਲੀਮੈਂਟ ਦੇ ਵਿੱਚ ਉਠਾ ਕੇ ਲੈ ਕੇ ਜਾਵਾਂਗਾ, ਤਾਂ ਜੋ ਸਾਡੇ ਵਪਾਰੀਆਂ, ਮਜ਼ਦੂਰਾਂ, ਟੀਚਰਾਂ, ਆਂਗਨਵਾੜੀ ਵਰਕਰਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਸਹਿਣੀ ਪਵੇ, ਉਹਨਾਂ ਨੂੰ ਸਰਕਾਰਾਂ ਦੀਆਂ ਡਾਂਗਾਂ ਦਾ ਸ਼ਿਕਾਰ ਨਾ ਹੋਣਾ ਪਵੇ। ਤਾਂ ਅਗਰ ਮੇਰੇ ਲੋਕ ਮੇਰੇ ਸ਼ਹਿਰ ਵਾਸੀ ਇਹਦਾ ਐਗਰੀ ਨੇ, ਤਾਂ ਉਹ ਮੈਨੂੰ ਆਸ ਹੈ ਕਿ ਮੈਨੂੰ ਜ਼ਰੂਰ ਵੋਟ ਪਾਉਣਗੇ।
ਰਵਿੰਦਰਪਾਲ ਜੀ, ਦੋ ਸਵਾਲ ਮੇਰੇ ਇਸੇ ਤੁਹਾਡੇ ਇੱਕ ਜਵਾਬ 'ਚੋਂ ਨਿਕਲਦੇ ਨੇ। ਪਹਿਲਾ ਇਹ ਕਿ ਤੁਸੀਂ ਜਿਹੜੀ ਗੱਲ ਕੀਤੀ ਹੈ ਐਜੂਕੇਸ਼ਨ ਬਾਰੇ, ਉਹਦੇ ਬਾਰੇ ਦੱਸੋ ਕਿ ਤੁਸੀਂ ਆਪ ਕਿੰਨੀ ਕੁ ਤਾਲੀਮ ਹਾਸਲ ਕੀਤੀ ਹੈ, ਅਤੇ ਨਾਲ ਇਹ ਵੀ ਦੱਸੋ ਕਿ ਪ੍ਰਚਾਰ ਔਰ ਪ੍ਰਸਾਰ ਵਿੱਚ ਪੈਸਾ ਬਹੁਤ ਲੱਗਦਾ ਹੈ, ਅਤੇ ਤੁਸੀਂ ਆਪਣਾ ਕਿਸ ਤਰ੍ਹਾਂ ਕਾਰੋਬਾਰ ਵੀ ਚਲਾਉਂਦੇ ਹੋ, ਰੋਜ਼ਾਨਾ ਰੇਹੜੀ ਵੀ ਆਪਣੀ ਵੇਖਦੇ ਹੋ, ਅਤੇ ਪ੍ਰਚਾਰ ਵੀ, ਇਹ ਕਿਸ ਤਰ੍ਹਾਂ ਗੱਡੀ ਚੱਲ ਰਹੀ ਹੈ?
ਬਿਲਕੁਲ ਜੀ, ਤੁਹਾਡੇ ਪਹਿਲੇ ਸਵਾਲ ਦਾ ਮੈਂ ਜਵਾਬ ਦਿਆਂਗਾ ਜੀ। ਮੈਂ ਆਪ ਜਦੋਂ ਸਟੱਡੀ ਕਰਦਾ ਸੀ ਤੇ ਮੇਰੇ ਪਿਤਾ ਜੀ ਅੱਜ ਤੋਂ 12 ਸਾਲ ਪਹਿਲੇ ਪੂਰੇ ਹੋ ਗਏ। ਉਸ ਤੋਂ ਮੈਂ 8ਵੀਂ ਪਾਸ ਕਰਨ ਤੋਂ ਬਾਅਦ 9ਵੀਂ 'ਚ ਦਾਖਲ ਹੋ ਚੁੱਕਾ ਸੀ, ਤੇ ਪਿਤਾ ਜੀ ਦੇ ਪੂਰੇ ਹੋਣ ਕਰਕੇ ਮੇਰੀਆਂ 7 ਸਿਸਟਰ ਸੀਗੀਆਂ, ਵਿੱਚੋਂ 3 ਵਿਆਹ ਵਾਲੀਆਂ ਸੀਗੀਆਂ। ਤਾਂ ਮੈਨੂੰ ਮਜਬੂਰੀ ਦੇ ਵਿੱਚ ਸਕੂਲ ਛੱਡਣਾ ਪਿਆ। ਸਾਡੇ ਦੇਸ਼ ਦਾ ਢਾਂਚਾ ਇੰਨਾ ਗੰਦਾ ਹੈ, ਸਾਡੇ ਦੇਸ਼ ਦਾ ਢਾਂਚਾ ਇੰਨਾ ਬੇਕਾਰ ਹੈ ਕਿ ਇੱਥੇ ਕਿਸੇ ਨੂੰ ਵੀ ਸਰਕਾਰ ਵੱਲੋਂ ਪੜ੍ਹਨ ਦੀ ਸਹੂਲਤ ਨਹੀਂ। ਅਗਰ ਕੋਈ ਇੱਥੇ ਰੂਲ ਬਣਿਆ ਹੁੰਦਾ ਕਿ ਕੋਈ ਵੀ ਬੱਚਾ ਜਿਹੜਾ ਅਨਾਥ ਬੱਚਾ ਜਾਂ ਕੋਈ ਜਿਹਦੇ ਮਾਂ ਬਾਪ ਨਹੀਂ ਹਨ ਜਾਂ ਕੋਈ ਇਹੋ ਜਿਹੀ ਹੈ ਪ੍ਰੋਬਲਮ ਨਾਲ ਜੂਝ ਰਿਹਾ, ਸਰਕਾਰ ਉਹਦੀ ਹੈਲਪ ਕਰੇ, ਸਰਕਾਰ ਉਹਦੀ ਪੜ੍ਹਾਈ ਕਰਾਵੇ, ਇਹੋ ਜਿਹਾ ਇਸ ਤਰ੍ਹਾਂ ਇੱਥੇ ਕੋਈ ਰੂਲ ਨਹੀਂ। ਇਸ ਕਰਕੇ ਅਗਰ ਮੈਂ ਨਹੀਂ ਪੜ੍ਹ ਸਕਿਆ ਇਸ ਤਰ੍ਹਾਂ ਜ਼ਿਆਦਾ, ਇਸ ਕਰਕੇ ਇਸ ਚੋਣ ਮੈਦਾਨ ਦੇ ਉਤਰਿਆ ਵਾਂ। ਜਿਹੜਾ ਕਿ ਮੇਰਾ ਪਾਰਲੀਮੈਂਟ ਵਿੱਚ ਹੋਰ ਇੱਕ ਮੇਨ ਮੋਟਿਵ ਜਾਣ ਦਾ ਇਹ ਹੈ ਵੀ ਉੱਥੇ ਜਾ ਕੇ ਆਵਾਜ਼ ਚੱਕਣੀ ਕਿ ਭਾਰਤ ਦੇ ਵਿੱਚ ਹਰੇਕ ਨਾਗਰਿਕ ਨੂੰ ਬਿਨਾਂ ਜਾਤ, ਬਿਨਾਂ ਕਿਸੇ ਧਰਮ ਦੇ ਭੇਦਭਾਵ ਦੇ 18 ਸਾਲ ਤੱਕ ਦੀ ਉਮਰ ਦੇ ਹਰੇਕ ਨਾਗਰਿਕ ਨੂੰ ਹੈਲਥ ਔਰ ਸਿੱਖਿਆ ਫ੍ਰੀ ਮਿਲੇ। ਇਸ ਲਈ ਮੈਂ ਪਾਰਲੀਮੈਂਟ 'ਚ ਜਾ ਕੇ ਆਵਾਜ਼ ਚੱਕਾਂਗਾ। ਔਰ ਤੁਹਾਡਾ ਦੂਸਰਾ ਸਵਾਲ ਜੀ, ਪੈਸੇ ਤੋਂ ਬਿਨਾਂ ਚੋਣ ਨਹੀਂ ਲੜੀ ਜਾਂਦੀ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਮੈਂ ਆਪਣੇ ਲੋਕਾਂ ਦੇ ਲਈ ਲੜਨ ਲਈ ਮੈਦਾਨ 'ਚ ਉਤਰ ਰਿਹਾ, ਆਪਣੇ ਲੋਕਾਂ ਦੀ ਆਵਾਜ਼ ਚੱਕ ਰਿਹਾ। ਇਸ ਕਰਕੇ ਸਾਡੇ ਲੋਕਾਂ ਦਾ ਫਰਜ਼ ਬਣਦਾ ਕਿ ਉਹ ਮੇਰੀ ਇਸ ਲੋੜ ਨੂੰ ਪੂਰੀ ਕਰਨ, ਇਸ ਸੰਘਰਸ਼ ਨੂੰ ਨੇਪਰੇ ਚੜ੍ਹਨ 'ਚ ਮੇਰਾ ਸਾਥ ਦੇਣ, ਕਿਉਂਕਿ ਆਮ ਆਦਮੀ ਪਾਰਟੀ ਨੂੰ ਜਿਵੇਂ ਪਿਛਲੀ ਵਾਰੀ ਪੰਜਾਬੀਆਂ ਨੇ NRI ਨੇ ਅਰਬਾਂ ਰੁਪਏ ਦਾ ਫੰਡ ਦਿੱਤਾ ਸੀ, ਉਹਨਾਂ ਨੇ ਪੰਜਾਬ 'ਚ ਆਪਣਾ ਕੋਈ ਅਕਾਊਂਟ ਨਹੀਂ ਖੁਲਾਇਆ, ਉਹ ਸਾਰਾ ਅਰਬਾਂ ਰੁਪਈਆ ਪੰਜਾਬੀਆਂ ਦਾ ਲੁੱਟ ਕੇ ਜਿਹੜਾ NRI ਦਾ ਉਹ ਆਪਣਾ ਦਿੱਲੀ ਲੈ ਗਏ, ਔਰ ਅੱਜ ਉਹ ਉੱਥੇ ਐਸਪੀਆਂ ਕਰ ਰਹੇ ਨੇ। ਤੇ ਤੁਸੀਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਹੁਣ ਕੀ ਹਾਲਾਤ ਨੇ, ਲੋਕ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਕਰਦੇ, ਕਿਉਂਕਿ ਜਿਹੜੀ ਉਹ ਰਾਜਨੀਤੀ ਇਨਕਲਾਬ ਦੀ ਗੱਲ ਕਰਨ ਆਏ ਸੀ ਉਹ ਉਹਦੇ ਤੋਂ ਪਾਸੇ ਹੋ ਕੇ ਹੁਣ ਸਿਰਫ ਕਾਂਗਰਸ ਦੀਆਂ ਮਿਲਤਾ ਕੰਮ ਤੇ ਰਹਿ ਕੇ ਵੀ ਸਾਡੇ ਨਾਲ ਗੱਠਜੋੜ ਕਰ ਲਓ, ਹਰਿਆਣੇ 'ਚ ਕਰ ਲਓ, ਨਹੀਂ ਉੱਥੇ ਹੁੰਦਾ ਪੰਜਾਬ 'ਚ ਕਰ ਲਓ, ਪੰਜਾਬ 'ਚ ਨਹੀਂ ਕਰਨਾ ਦਿੱਲੀ 'ਚ ਕਰ ਲਓ। ਇਸ ਕਰਕੇ ਇਹਨਾਂ ਮਿੰਨਤਾਂ ਕਰਨ ਵਾਲੇ ਇਹਨਾਂ ਲੋਕਾਂ ਨੂੰ, ਇਹਨਾਂ ਭਿਖਾਰੀਆਂ ਨੂੰ ਜਿਹੜੇ ਗੱਠਜੋੜ ਦੀ ਭੀਖ ਮੰਗ ਰਹੇ ਨੇ ਕਾਂਗਰਸ ਪਾਰਟੀ ਕੋਲੋਂ, ਤੇ ਉਹ ਪੰਜਾਬ ਦਾ ਭਲਾ ਬਿਲਕੁਲ ਨਹੀਂ ਸੋਚ ਸਕਦੇ। ਇਸ ਕਰਕੇ ਮੈਂ ਲੋਕਾਂ ਨੂੰ ਕਹਾਂਗਾ ਕਿ ਇਹਨਾਂ ਪਾਰਟੀਆਂ ਨੂੰ ਚੰਦਾ ਦੇਣ ਦੀ ਬਜਾਏ ਤੁਸੀਂ ਆਪਣੇ ਆਜ਼ਾਦ ਉਮੀਦਵਾਰ ਜਿਹੜੇ ਕਿ ਪੰਜਾਬ ਦਾ ਭਲਾ ਸੋਚਦੇ ਨੇ ਉਹਨਾਂ ਨੂੰ ਆਪਣਾ ਫੰਡ ਦਿੱਤਾ ਜਾਵੇ, ਤਾਂ ਜੋ ਉਹ ਇਹ ਜਿਹੜਾ ਸੰਘਰਸ਼ ਹੈ ਉਹ ਹੌਸਲੇ ਨਾਲ ਲੜ ਸਕਣ, ਤਾਂ ਕਿ ਉਹ ਤੁਹਾਡੀ ਜਾ ਕੇ ਉੱਥੇ ਪਾਰਲੀਮੈਂਟ 'ਚ ਆਵਾਜ਼ ਬਣ ਸਕਣ।
ਰਵਿੰਦਰ ਜੀ, ਮੈਂ ਇੱਕ ਇਹ ਪੁੱਛਣਾ ਚਾਹੁੰਦੀ ਹਾਂ ਕਿ ਤੁਹਾਡੇ ਉੱਤੇ ਇੱਕ ਕਾਨੂੰਨੀ ਕਾਰਵਾਈ ਵੀ ਚੱਲ ਰਹੀ ਹੈ, ਦਫਾ 306 ਦਾ ਕੇਸ ਚੱਲ ਰਿਹਾ, ਉਹਦੇ ਬਾਰੇ ਵੀ ਦੱਸੋ ਜੀ।
ਹਾਂਜੀ ਬਿਲਕੁਲ ਜੀ, ਇੱਕ ਸ਼ਾਇਦ 1.5-2 ਮਹੀਨੇ ਪਹਿਲੇ ਦੀ ਗੱਲ ਹੈ ਜੀ, ਸ਼ਾਇਦ ਫਰਵਰੀ ਦਾ ਮਹੀਨਾ ਸੀਗਾ ਜੀ, ਤੇ 1 ਫਰਵਰੀ ਸੀਗੀ ਮੇਰੇ ਤੇ 306 ਦਾ ਪਰਚਾ। ਕੁਝ ਮੈਂ ਕਿਸੇ ਕੋਲ ਕਮੇਟੀ ਪਾਈ ਸੀ, ਤੁਹਾਨੂੰ ਪਤਾ ਕੋਈ ਵੀ ਗਰੀਬ ਬੰਦਾ ਜਿਹੜਾ, ਮੈਂ ਰੇਹੜੀ ਲਗਾਉਂਦਾ ਬਰਗਰ ਦੀ, ਠੀਕ ਹੈ ਜੀ, ਹਰ ਬੰਦਾ ਸੋਚਦਾ ਮੈਂ ਰੁਪਈਆ ਜੋੜ ਕੇ ਆਪਣੇ ਆਉਣ ਵਾਲੇ ਟਾਈਮ ਲਈ, ਆਪਣੇ ਚੰਗੇ ਗੁਜ਼ਾਰੇ ਦੇ ਲਈ ਮੈਂ ਕੁਝ ਪੈਸੇ ਜੋੜਾਂ। ਤਾਂ ਮੈਂ ਵੀ ਕੁਝ ਪੈਸੇ ਜੋੜਨ ਦੇ ਲਈ ਕਿਸੇ ਬੰਦੇ ਕੋਲ ਕਮੇਟੀ ਪਾਈ ਸੀ, ਜੋ ਕਿ ਮੇਰਾ ਕਸਟਮਰ ਸੀਗਾ, ਉਹ ਕਮੇਟੀ ਪਾਈ ਸੀ, ਉਸ ਬੰਦੇ ਕੋਲ ਮੇਰੇ ਪੈਸੇ ਜਮ੍ਹਾਂ ਸੀਗੇ, ਤੇ ਉਹ ਜੋ ਉਸ ਬੰਦੇ ਨੇ ਆਪਣੇ ਪਰਿਵਾਰਕ ਮਾਹੌਲ ਦੇ ਵਿੱਚ ਆ ਕੇ ਆਪਣੀ ਘਰਵਾਲੀ ਦੇ ਨਾਲ ਲੜ ਕੇ ਉਹ ਫਾਹ ਲੈ ਲਿਆ ਸੀਗਾ, ਆਤਮ ਹੱਤਿਆ ਕਰ ਲਈ ਸੀ। ਤੇ ਮੇਰੇ ਉਸ ਮੁੱਦੇ ਨੂੰ ਬਣਾ ਕੇ ਅਕਾਲੀ ਦਲ ਦੇ ਬੰਦਿਆਂ ਨੇ, ਦੋ ਲੀਡਰ ਨੇ ਲੁਧਿਆਣੇ ਦੇ ਵਿੱਚ, ਉਹਨਾਂ ਨੇ ਮੇਰੇ ਤੇ 306 ਦਾ ਪਰਚਾ ਉਹਨਾਂ ਦੇ ਪਰਿਵਾਰ ਦੇ ਉੱਤੇ ਦਬਾਅ ਪਵਾ ਕੇ ਮੇਰੇ ਤੇ ਕਰਾ ਦਿੱਤਾ, ਜਿਹਦੇ ਨਾਲ ਕਿ ਸਿਰਫ ਉਹਨਾਂ ਦਾ ਇੱਕੋ ਮੋਟਿਵ ਸੀ ਕਿ ਇਹ ਜਿਹੜੀ ਦਵਿੰਦਰਪਾਲ ਸਿੰਘ ਨੇ ਲੜਾਈ ਲੜਨੀ ਹੈ ਲੋਕ ਸਭਾ ਦੀ, ਇਹ ਨਾ ਲੜ ਸਕੇ।
ਉਹਨਾਂ ਦੇ ਕੀ ਨਾਂ ਨੇ ਜੀ?
ਕਿਰਪਾ ਦੇ ਨਾਲ ਮੇਰਾ ਹਾਂਜੀ
ਉਹਨਾਂ ਦੇ ਨਾਂ ਦੱਸੋਗੇ ਜੀ?
ਨਾਂ ਚਲੋ ਕਿਸੇ ਕਾਰਨ ਮੈਂ ਨਹੀਂ ਦੱਸ ਸਕਦਾ ਜੀ।
ਠੀਕ ਹੈ।
ਲੁਧਿਆਣੇ ਦੇ ਲੋਕਲ ਲੀਡਰ ਨੇ ਜੀ ਉਹ, ਇਸ ਕਰਕੇ ਕਿਉਂਕਿ ਉਹਨਾਂ ਨੂੰ ਇਹ ਸੀਗੀ ਵੀ ਇਹ ਜਿਹੜੀ ਰਵਿੰਦਰਪਾਲ ਸਿੰਘ ਨੇ ਹੱਕ ਤੱਕ ਦੀ ਲੜਾਈ ਲੜਨੀ ਹੈ, ਅਸੀਂ ਇਹਦੇ ਵਿੱਚ ਇਹਨੂੰ ਕਾਮਯਾਬ ਨਾ ਹੋਣ ਦਈਏ, ਲੇਕਿਨ ਉਹਨਾਂ ਦੀ ਜਿਹੜੀ ਇਹ ਮਨਸ਼ਾ ਕਾਮਯਾਬ ਨਹੀਂ ਹੋਈ ਤੇ ਪਰਮਾਤਮਾ ਦੀ ਕਿਰਪਾ ਨਾਲ ਮੈਨੂੰ ਜ਼ਮਾਨਤ ਮਿਲ ਗਈ, ਕਿਉਂਕਿ ਇਹ ਜਿਹੜਾ ICC 306 ਦੀ ਧਾਰਾ ਵਾ ਇਹਦੇ ਵਿੱਚ ਹਾਈਕੋਰਟ ਤੋਂ ਘੱਟ ਜ਼ਮਾਨਤ ਨਹੀਂ ਮਿਲਦੀ, ਲੇਕਿਨ ਮੈਨੂੰ ਸੈਸ਼ਨ ਕੋਰਟ 'ਚ ਜ਼ਮਾਨਤ ਮਿਲ ਗਈ। ਮੈਂ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ, ਉਹਨਾਂ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੇਰੇ ਲਈ ਦੁਆਵਾਂ ਕੀਤੀਆਂ ਔਰ ਮੈਨੂੰ ਜ਼ਮਾਨਤ ਮਿਲੀ। ਉਹ ਜਲਦੀ ਮੈਂ ਸਟੇਟ ਦੇ ਵਿੱਚੋਂ ਬਾਹਰ ਜਦੋਂ ਬਰੀ ਹੋ ਜਾਵਾਂਗਾ ਤੇ ਆਪਣੇ ਲੋਕਾਂ ਦੀ ਸੇਵਾ ਕਰਾਂਗਾ।
ਰਵਿੰਦਰਪਾਲ ਜੀ, ਜਾਂਦੇ ਜਾਂਦੇ ਇਹ ਦੱਸ ਦਿਓ ਕਿ ਸੋਸ਼ਲ ਮੀਡੀਆ ਤੇ ਤੁਹਾਡੀਆਂ ਜਿਹੜੀਆਂ ਪੋਸਟਸ ਚੱਲਦੀਆਂ ਨੇ ਉਹਨਾਂ 'ਚ ਇਹ ਵੀ ਵੇਖਿਆ ਤੁਸੀਂ ਆਪਣੀ ਰੇਹੜੀ ਦੇ ਉੱਤੇ ਲਿਖ ਕੇ ਲਾਇਆ ਕਿ ਜਿਹੜਾ 15 ਸਾਲ ਤੋਂ ਘੱਟ ਉਮਰ ਦਾ ਬੱਚਾ ਕੰਠ ਕਰਕੇ ਆਸਾ ਦੀ ਵਾਰ ਸੁਣਾਵੇਗਾ ਉਸਨੂੰ ਸਾਰੀ ਜ਼ਿੰਦਗੀ ਰੋਜ਼ਾਨਾ ਇੱਕ ਬਰਗਰ ਫ੍ਰੀ ਦਾ ਇਨਾਮ ਤੁਹਾਡੇ ਵੱਲੋਂ ਦਿੱਤਾ ਜਾਵੇਗਾ।
ਹਾਂਜੀ, ਮੇਰੇ ਕੋਲ ਦੋ ਆਫਰ ਚੱਲਦੇ ਜੀ, ਇੱਕ ਜਪਤੀਆਂ ਦਾ ਪਰਾਠਾ 10 ਸਾਲ ਤੱਕ ਦੇ ਬੱਚੇ ਜੇ ਸੁਣਾਣਗੇ ਉਹਨਾਂ ਨੂੰ ਬਰਗਰ ਫ੍ਰੀ ਮਿਲੇਗਾ।
ਕਿੰਨੀ ਦੇਰ ਲਈ?
ਅਗਰ ਉਹ ਆਸਾ ਦੀ ਵਾਰ ਦੀ ਬਾਣੀ ਕੰਠ ਕਰਕੇ ਸੁਣਾਣਗੇ ਤਾਂ ਉਹਨਾਂ ਨੂੰ 1 ਸਾਲ ਲਗਾਤਾਰ ਜਿਹੜੇ ਇਹ ਬਰਗਰ ਮੇਰੇ ਵੱਲੋਂ ਦਿੱਤੇ ਜਾਣਗੇ
ਤੇ
ਇਹ ਮੇਰਾ ਇੱਕ ਦਸਵੰਧ ਸਫਲ ਕਰਨ ਦਾ ਮੇਰਾ ਆਪਣਾ ਤਰੀਕਾ ਵਾ। ਗੁਰੂ ਸਾਹਿਬ ਦਾ ਸ਼ੁਕਰਾਨਾ ਕਿ ਉਹ ਮੇਰੇ ਕੋਲ ਸੇਵਾ ਲੈ ਰਹੇ ਨੇ।
ਠੀਕ ਹੈ ਜੀ ਰਵਿੰਦਰਪਾਲ ਜੀ, ਤੇ ਇਹਨਾਂ ਜਾਂਦੇ ਜਾਂਦੇ ਦੱਸ ਦਿਓ ਕਿ ਤੁਸੀਂ ਦੇਸੀ ਬੰਦੇ ਗੁਰੂ ਸਾਹਿਬ ਦੇ ਸੇਵਕ ਤੇ ਬਰਗਰ ਕਿਉਂ ਚੁਣਿਆ ਜੀ, ਕੋਈ ਦੇਸੀ ਖਾਣਾ ਕਿਉਂ ਨਹੀਂ ਚੁਣਿਆ?
ਜਦੋਂ ਮੇਰੇ ਪਿਤਾ ਜੀ ਬੁੱਢੇ ਹੋਏ ਸੀ ਉਹ ਪਕੌੜੇ ਦਾ ਕੰਮ ਕਰਦੇ ਸੀ ਤੇ ਪਕੌੜੇ ਦਾ ਕੰਮ 'ਚ ਲੇਬਰ ਦੀ ਬਹੁਤ ਲੋੜ ਪੈਂਦੀ ਸੀ ਤੇ ਮੇਰੀ ਉਮਰ ਵੀ ਉਦੋਂ ਛੋਟੀ ਸੀਗੀ ਤਾਂ ਇਸ ਕਰਕੇ ਮੈਂ ਉਹ ਕੰਮ ਜਿਹੜਾ ਸੀ ਜ਼ਿਆਦਾ ਭਾਰੀ ਕੰਮ ਸੀ, ਇਸ ਕਰਕੇ ਉਹ ਕੰਮ ਨੂੰ ਛੱਡਣ ਤੋਂ ਬਾਅਦ ਮੈਂ ਆਪਣੇ ਲਈ ਹੋਰ ਕੰਮ ਲੱਭਣ ਦੀ ਸੋਚੀ ਤੇ ਉਦੋਂ ਬਰਗਰ ਨਵੇਂ ਨਵੇਂ ਚੱਲੇ ਸੀਗੇ ਤੇ ਬਹੁਤ ਉਹਨਾਂ ਦੀ ਡਿਮਾਂਡ ਸੀਗੀ ਤੇ ਉਸ ਮੌਕੇ ਦੇ ਹਿਸਾਬ ਨਾਲ ਮੈਂ ਜਿਹੜਾ ਇਹ ਕੰਮ ਯੂਜ਼ ਕੀਤਾ ਸੀ, ਲੇਕਿਨ ਹੁਣ ਇਹ ਕੰਮ ਜਿਹੜਾ ਵੀ ਮੇਰਾ ਇਹ ਪਹਿਚਾਣ ਬਣ ਚੁੱਕਿਆ ਸੀਗੇ ਇਹਨੂੰ ਮੈਂ ਛੱਡ ਨਹੀਂ ਸਕਦਾ ਕਿ ਮੈਂ ਲੋਕਾਂ ਨੂੰ ਵਧੀਆ ਤੇ ਹਾਈਜੀਨਿਕ ਬਣਾ ਕੇ ਖਵਾਵਾਂ ਔਰ ਇਹੀ ਕਾਰਨ ਹੈ ਕਿ ਜਿਹੜਾ ਬੰਦਾ ਮੇਰੇ ਕੋਲ ਇੱਕ ਵਾਰੀ ਬਰਗਰ ਖਾ ਜਾਂਦਾ ਉਹ ਮੇਰਾ ਹੋ ਕੇ ਰਹਿ ਜਾਂਦਾ ਤੇ ਇਹ ਮੈਂ ਆਸ ਕਰਦਾ ਮੈਂ ਲੋਕਾਂ ਨੂੰ ਵਿਸ਼ਵਾਸ ਤੇ ਭਰੋਸਾ ਦਿਵਾਉਣਾ ਕਿ ਜਿਹੜਾ ਉਹਨਾਂ ਦਾ ਵਿਸ਼ਵਾਸ ਹੈ ਇਹ ਮੈਂ ਪੂਰੀ ਜ਼ਿੰਦਗੀ ਬਣਾ ਕੇ ਰੱਖਾਂਗਾ।
ਠੀਕ ਹੈ ਜੀ, ਬਹੁਤ ਬਹੁਤ ਸ਼ੁਕਰੀਆ ਤੇ ਸਾਡੇ ਵੱਲੋਂ ਤੁਹਾਨੂੰ ਸ਼ੁਭਕਾਮਨਾਵਾਂ ਰਵਿੰਦਰਪਾਲ ਜੀ। ਹਾਜ਼ਰੀਨ, ਜੇ ਤੁਸੀਂ ਇੰਟਰਵਿਊ ਬਾਰੇ ਤੁਸੀਂ ਸਾਡੇ ਨਾਲ ਵਿਚਾਰ ਵਟਾਂਦਰਾ ਕਰਨਾ ਚਾਹੋ ਤੇ ਪ੍ਰੋਗਰਾਮ ਚੱਲਦੇ ਦੌਰਾਨ 0442-999-6263 ਤੇ ਸਾਨੂੰ SMS ਭੇਜ ਸਕਦੇ ਹੋ ਜਾਂ ਫਿਰ ਸਾਡੇ ਫੇਸਬੁੱਕ ਪੇਜ ਤੇ ਵੀ ਕਮੈਂਟ ਕਰ ਸਕਦੇ ਹੋ। SBS ਪੰਜਾਬੀ ਲਈ ਮੈਂ ਹਾਂ ਰੁਚਿਕਾ ਤਲਵਾਰ।
Enjoy more stories in your language by visiting sbs.com.au.